महापुरशां दे बचन डॉक्टर शेर सिंह जी ने तिना दे अमृत रूपी जीवन दे विच लिखे ने पवित्र जीवन दे विच। डॉक्टर शेर सिंह जी कहिंदे दास ने पुछिया सी संत ग्ञानी सुंदर सिंह जी खालसा पिंडरां वालिआं नूं कि महापुरशो दसम ग्रंथ बारे तुहाडा की विचार है। तां संतां ने जिहड़ा जवाब दिता है अज भी उन्ने उच्चे विचार सोहना जवाब बेशकीमती विचार अज भी पंथ की अगवाई कर सकते ने जे उन्हां विचारां नूं मन लिया जाए। तो संतां आख्या डॉक्टर साहब दसवें पातशाह की बाणी दो तरह की है, एक ते है जिहड़ी उह धुर तों लैके आए धुर की बाणी आई तिन सगली चिंत मिटाई, जिवें श्री जाप साहब है श्री अकाल उस्तत है जां आदि गुरु ग्रंथ साहब दीआं बाणीआं ने। दूसरी दसम ग्रंथ दे विच उह साखियां ने उह इतिहास है उन्हां साखियां दा उलथा है गुरमुखी भाषा दे विच ब्रिज भाषा दे विच जिहड़ियां गुरमत ते नहीं है पर गुरमत दे समझण दे विच सहयोग दिंदियां ने। गुरमत की व्याख्या करन दे विच बड़ा वड्डा सहयोग है उन्हां दा। हुण इत्थे सवाल पैदा हो सकदा है तुसीं आपदे कोलों गल बना ली है कि गुरमत विच धन गुरु ग्रंथ साहिब दे विच इहो जी प्रमाण उदाहरणा आउंदियां ने जिन्हां नूं समझण वास्ते दसम ग्रंथ पढ़ना जरूरी है। उदाहरण के तौर पर धन गुरु नानक देव साहब का शब्द है जिहदी व्याख्या दसम ग्रंथ के विच विस्थार सहित दित्ती गई है ते गुरु ग्रंथ साहब च सिर्फ नावां का जिक्र आउंदा है। उदाहरण के तौर पर महाराज जी के बचन आप जी के संगत नाल सांझे करां, दुरमत हरनाक्स दुराचारी प्रभ नारायण गर्भ प्रहारी प्रहलाद उधारे कृपा धारी। एक हरनाक्स का जिक्र है। हुण नंबर दो, आ पिछे जे दशहरा लंघ के गया बड़ा रौला पै रहा सी, रावण चंगा बंदा सी, रामचंद्र भगवान जी होए ने, समय दियां गल्लां हुंदियां, इह कलयुग दा समां है, वेख लो सोच बदल जांदी समय दे नाल। अज रावण नूं भगवान बनाया जा रहा ते राम जी नूं रावण दे थां खड़ा कीता जा रहा। विचारधारा बदलदी रहिंदी है पर सच ते सच ही रहेगा। दूसरी उदाहरण गुरु नानक देव साहब ने रावण दी दित्ती है, महाराज कहिंदे भूलो रावण मुग्ध चेत। ਇਹ ਮੁਗਧ ਤੇ ਅਚੇਤ ਦਾ ਕੀ ਅਰਥ ਹੁੰਦਾ ਹੈ? ਇਹ ਆਪੇ ਕਰ ਲੈਣਾ ਚਾਹੀਦਾ ਹੈ। ਭੂਲੋ ਰਾਵਣ ਮੁਗਧ ਅਚੇਤ, ਲੰਕਾ ਲੂਟੀ ਸੀਸ ਸਮੇਤ, ਗਰਭ ਗਿਆ ਬਿਨ ਸਤਿਗੁਰੇਤ। ਹੁਣ ਰਾਵਣ ਦਾ ਵਿਸਥਾਰ ਸਹਿਤ ਜ਼ਿਕਰ ਪੜ੍ਹਨਾ ਹੈ ਤੇ ਰਾਮਾ ਅਵਤਾਰ ਪੜ੍ਹਨਾ ਪਵੇਗਾ ਸ੍ਰੀ ਦਸਮ ਗ੍ਰੰਥ ਦੇ ਵਿੱਚ, नहीं तो फिर संस्कृत सीखनी पवेगी। तो वाल्मीकि जी की रामायण ते योग विशिष्ट जी का वैराग रूपी ग्रंथ पढ़ना पवेगा। योग विशिष्ट बड़ा भारी वड्डा बेशकीमती ग्रंथ है, ज्ञान का खजाना है। हुण तीसरी उदाहरण गुरु नानक देव साहब ने श्री गुरु ग्रंथ साहब च दित्ती जी की व्याख्या दसम ग्रंथ करता है, होर कितें जिक्र नहीं मिलता है। सिखां दे जिहड़े ग्रंथ ने उन्हां विचों दसम ग्रंथ विच जिक्र मिलदा है। तीसरी उदाहरण की है, सहस बाहो मद कीट महखासा, तीन नां ने जी, सहस बाहो मद कीट ते महखासा। हुण सहस बाहु कौन होया है? हजारां बाहवां वाला अर्जन, उहदा जिक्र किथे आवेगा दसम ग्रंथ च? आवेगा मद कीट दैंत होए ने, चिकन तास जल पर तिर रही, ਜਿਹਦਾ ਜ਼ਿਕਰ ਵਿਚਿੱਤਰ ਨਾਟਕ ਦੇ ਵਿੱਚ ਵੀ ਸ਼ਾਸਤਰਾਂ ਮੁਤਾਬਕ ਧਰਤੀ ਕਿੱਦਾਂ ਬਣੀ ਹੈ ਉੱਥੇ ਜ਼ਿਕਰ ਕੀਤਾ, ਗੁਰਮਤ ਅਨੁਸਾਰ ਨਹੀਂ ਪੁਰਾਣਾ ਮੁਤਾਬਕ ਧਰਤੀ ਕਿੱਦਾਂ ਬਣੀ ਹੈ ਵੀ ਮੱਧ ਕੀਟ ਰਾਕਸ਼ ਮਾਰ ਕੇ ਬਣੀ। ਗੁਰਮਤ ਅਨੁਸਾਰ ਕੀ ਹੈ ਉਹ ਵੀ ਜ਼ਿਕਰ ਆਉਂਦਾ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀ ਆ ਜਿਨਚਿਤ, ਓਅੰਕਾਰ ਸੈਲਯੁਗ ਭਏ, ਓਅੰਕਾਰ ਵੇਦ ਨਿਰਭਏ। ਪੁਰਾਣਕ ਸਾਹਿਤ ਦੀ ਜਾਣਕਾਰੀ ਵੀ ਮੱਧ ਕੀਟ ਕੌਣ ਸੀ ਤਾਂ ਦਸਵੇਂ ਪਾਤਸ਼ਾਹ ਦੱਸਦੇ ਵੀ ਮੈਂ ਤੁਹਾਨੂੰ ਦੱਸਦਾ ਮੱਧ ਕੀਟ ਕੌਣ ਸੀ, ਜਿਹਦਾ ਭਗਵਾਨ ਵਿਸ਼ਨੂੰ ਜੀ ਨਾਲ ਜਿਨ੍ਹਾਂ ਦਾ 5000 ਸਾਲ ਯੁੱਧ ਹੋਇਆ, ਦੋ ਜਾਣੇ ਸੀ ਤੇ ਭਗਵਾਨ ਇਕੱਲੇ ਸਨ। ਇਸੇ ਤਰ੍ਹਾਂ ਮਹਿਖਾ ਸੁਰ ਕੌਣ ਸੀ ਜਿਹਦਾ ਜ਼ਿਕਰ ਚੰਡੀ ਦੀ ਵਾਰ, ਚੰਡੀ ਚਰਿੱਤਰ ਪਹਿਲੇ ਦੂਜੇ ਤੇ ਚੰਡੀ ਦੀ ਵਾਰ ਚ ਆਇਆ। ਕਮਾਲ ਦੀ ਬੁੱਧੀ ਹੈ ਦਸਵੇਂ ਪਾਤਸ਼ਾਹ ਦੀ, ਪਹਿਲਾਂ ਉਹਨੂੰ ਚੰਡੀ ਚਰਿੱਤਰ ਪਹਿਲੇ ਚ ਅੰਕਿਤ ਕਰਦੇ ਨੇ, ਉਹਦੇ ਵਿੱਚ ਸਵਈਏ ਤੇ ਕਵਿਤ ਪਤਾ ਲੱਗਦਾ ਹੈ ਕਿ ਕੋਈ ਵਿਦਵਾਨ ਸੱਤ ਪੁਰਖ ਅਵਤਾਰੀ ਪੁਰਖ ਬਾਣੀ ਉਚਾਰ ਰਿਹਾ। ਦੂਸਰਾ ਜਿਹੜਾ ਚੰਡੀ ਚਰਿੱਤਰ ਹੈ ਉਸੇ ਕਥਾ ਨੂੰ ਚੌਪੀਆਂ ਤੇ ਦੋਹਰੇ ਚ ਸੰਗੀਤ ਭਜੰਗ ਪ੍ਰਿਆਦ ਛੰਦ ਦੇ ਵਿੱਚ ਉਸੇ ਚੀਜ਼ ਨੂੰ, ਇੱਕ ਚੀਜ਼ ਨੂੰ ਵੱਖਰੇ ਛੰਦਾਂ ਚ ਬਿਆਨ ਕੀਤਾ। ਪਹਿਲੀ ਚ ਕਵਿਤ ਸਵਈਏ ਵਰਤੇ, ਦੂਜੀ ਚ ਚੌਪੀਆਂ ਦੋਹਰੇ ਤੇ ਸੰਗੀਤ ਭਜੰਗ ਪ੍ਰਿਆਦ ਛੰਦ ਨਿੱਕੇ ਛੰਦ ਵਰਤੇ, ਜਿਨ੍ਹਾਂ ਦੀਆਂ ਮਾਤਰਾਵਾਂ ਬੜੀਆਂ ਥੋੜੀਆਂ ਨੇ, ਏਡੇ ਵੱਡੇ ਵਿਦਵਾਨ। ਹੁਣ ਉਸੇ ਚੀਜ਼ ਨੂੰ ਤੀਸਰਾ ਪੰਜਾਬੀ ਚ ਉਚਾਰਨ ਕਰਨਗੇ, ਜਿਹਨੂੰ ਚੰਡੀ ਦੀ ਵਾਰ ਕਹਿੰਦੇ ਆ ਗੁਰਮੁਖੀ ਭਾਸ਼ਾ ਚ। ਇੱਕ ਰਚਨਾ ਨੂੰ ਤਿੰਨ ਤਰ੍ਹਾਂ ਬਿਆਨ ਕੀਤਾ ਦਸਵੇਂ ਪਾਤਸ਼ਾਹ ਦੀ ਸ਼ੈਲੀ। ਮਹਿਖਾ ਸੁਰ ਦਾ ਜ਼ਿਕਰ ਗੁਰੂ ਨਾਨਕ ਦੇਵ ਸਾਹਿਬ ਨੇ ਕੀਤਾ ਪਹਿਲਾਂ, ਦਸਵੇਂ ਪਾਤਸ਼ਾਹ ਨੇ ਨਹੀਂ, ਦਸਵੇਂ ਪਾਤਸ਼ਾਹ ਨੇ ਤੇ ਬਾਅਦ ਚ ਦਸਵੇਂ ਸਰੂਪ ਚ ਚੰਡੀ ਦੀ ਵਾਰ ਲਿਖੀ। ਤਾਂ ਮਹਾਰਾਜ ਕੀ ਕਹਿੰਦੇ ਆ, ਸਹਿਸ ਬਾਹੋ ਮਦ ਕੀਟ ਮਹਿਖਾਸਾ, ਹਰਨਾਗ ਸਿਲੇ ਨਖੋ ਵਿਦਾਸਾ, ਦੈਂਤ ਸੰਘਾਰੇ ਬਿਨ ਭਗਤ ਅਭਿਆਸਾ। ਹੁਣ ਚੌਥਾ ਜ਼ਿਕਰ ਗੁਰੂ ਨਾਨਕ ਦੇਵ ਸਾਹਿਬ ਕਰਨਗੇ, ਜਿਨ੍ਹਾਂ ਦਾ ਜ਼ਿਕਰ ਸਾਨੂੰ ਦਸਮ ਦੇ ਵਿੱਚੋਂ ਮਿਲੇਗਾ। ਤੇ ਜੇ ਬਾਹਰ ਲੱਭਣ ਤੁਰੋਗੇ ਤਾਂ ਫਿਰ ਪਤਾ ਨਹੀਂ 18 ਪੁਰਾਣਾਂ ਦੇ ਵਿੱਚੋਂ ਕਿੱਥੇ ਆਉਂਦਾ ਵਾ, ਕਿਹੜੇ ਪੁਰਾਣ ਚ ਆ ਰਿਹਾ, ਉਹਦੀ ਖੋਜ ਕਰਨੀ ਪਵੇਗੀ, ਪੜਤਾਲ ਕਰਨੀ ਪਵੇਗੀ, ਫਿਰ ਕਿਤੇ ਜਾ ਕੇ ਉਹਨੂੰ ਸਮਝਣਾ ਪਵੇਗਾ, ਪੜ੍ਹਨਾ ਪਵੇਗਾ। ਚੌਥਾ ਜ਼ਿਕਰ ਕੀ ਹੈ, ਜਰਾ ਸੰਦ ਕਾਲ ਜਮਨ ਸੰਘਾਰੇ। ਕਾਲ ਜਮਨ ਕੌਣ ਹੈ, ਜਰਾ ਸੰਦ ਕੌਣ ਹੈ, ਇਹ ਦਸਵੇਂ ਪਾਤਸ਼ਾਹ ਨੇ ਕ੍ਰਿਸ਼ਨ ਅਵਤਾਰ ਚ ਲਿਖਿਆ। ਜਰਾ ਸੰਦ ਕਾਲ ਜਮਨ ਸੰਘਾਰੇ, ਰਗਤ ਬੀਜ ਕਾਲ ਨੇਮ ਵਿਧਾਰੇ, ਦੈਂਤ ਸੰਘਾਰ ਸੰਤ ਨਿਸਤਾਰੇ। ਇਹ ਹੁਣ ਦਸਵੇਂ ਪਾਤਸ਼ਾਹ ਨਹੀਂ ਬਿਆਨ ਕਰ ਰਹੇ, ਇਹ ਗੁਰੂ ਨਾਨਕ ਦੇਵ ਸਾਹਿਬ ਦਾ ਸ਼ਬਦ ਹੈ, ਇਹ ਗੁਰਬਾਣੀ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਪਰ ਇਹਦੀ ਵਿਆਖਿਆ ਜਿਹੜੀ ਹੈ ਉਹ ਦਸਮ ਗ੍ਰੰਥ ਦੇ ਵਿੱਚ ਪਈ ਹੋਈ। ਤਾਂ ਸੰਤ ਮਹਾਂਪੁਰਖ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਲੇ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਇਹ ਗੁਰਮਤ ਨੂੰ ਸਮਝਣ ਦੇ ਵਿੱਚ ਸਹਿਯੋਗ ਦਿੰਦੀ ਹੈ, ਤੇ ਦਸਵੇਂ ਪਾਤਸ਼ਾਹ ਨੇ ਸਿੱਖਾਂ ਵਿੱਚ ਇੱਕ ਨਵਾਂ ਪੱਖ ਸ਼ੁਰੂ ਕੀਤਾ ਖੋਜ ਦਾ, ਉਹ ਕੀ ਆ, ਕੰਪੈਰੇਟਿਵ ਸਟੱਡੀ, ਦੂਸਰੇ ਧਰਮਾਂ ਨੂੰ ਪੜ੍ਹਨਾ ਆਪਦੇ ਸਾਹਿਤ ਦੇ ਬਰਾਬਰ, ਦੂਸਰੇ ਧਰਮਾਂ ਦੀ ਖੋਜ ਕਰਨੀ। ਇਹ ਦਸਵੇਂ ਪਾਤਸ਼ਾਹ ਨੇ ਪਰੰਪਰਾ ਸ਼ੁਰੂ ਕੀਤੀ ਹੈ ਵੀ ਦੂਜੇ ਧਰਮਾਂ ਚ ਵੀ ਪੜ੍ਹੋ ਵੀ ਕੀ ਲਿਖਿਆ। ਤਾਂ ਦੋ ਤਰ੍ਹਾਂ ਦੀ ਬਾਣੀ ਹੈ ਮਹਾਰਾਜ ਦੀ। ਇੱਥੇ ਜਿਹਦੀ ਕਥਾ ਚੱਲ ਰਹੀ ਹੈ ਉਹ ਸ਼੍ਰੀ ਮੁੱਖ ਵਾਕ ਬਾਣੀ ਹੈ, ਤੇ ਸ਼੍ਰੀ ਮੁੱਖ ਵਾਕ ਦੇ ਵਿੱਚ ਕਿਹੜੀ ਬਾਣੀ ਆਉਂਦੀ ਹੈ, ਸ੍ਰੀ ਜਾਪ ਸਾਹਿਬ ਹੈ, ਅਕਾਲ ਉਸਤਤ ਹੈ, ਵਿਚਿੱਤਰ ਨਾਟਕ ਹੈ, ਜਾਂ ਗਿਆਨ ਪ੍ਰਬੋਧ ਦੇ ਪਹਿਲੇ 100 ਬੰਦ ਕਹਿ ਲਓ ਜਾਂ 125 ਬੰਦ ਕਹਿ ਲਓ, ਜਿੱਥੇ ਅਕਾਲ ਪੁਰਖ ਦੀ ਉਸਤਤ ਆਉਂਦੀ। ਇੱਦਾਂ ਚੌਪੀ ਸਾਹਿਬ ਹੈ, ਜ਼ਫਰਨਾਮੇ ਦੀ ਪਹਿਲੀ ਹਕਾਇਤ ਹੈ ਜਿਹੜੀ ਸ਼੍ਰੀ ਮੁੱਖ ਵਾਕ, ਬਾਕੀ ਪੁਰਾਣਕ ਸਾਹਿਤ ਹੈ, ਸਾਖੀਆਂ ਨੇ, ਔਰ ਤ੍ਰਿਆ ਚਰਿੱਤਰ ਵਿੱਚ ਕੁਝ ਕਹਾਣੀਆਂ ਨੇ ਪ੍ਰਚਲਿਤ ਨੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿੱਡੀ ਵੱਡੀ ਮਹਿਮਾ ਹੋਵੇਗੀ, ਸਭ ਤੋਂ ਵੱਡੀ ਖਾਸੀਅਤ ਕੀ ਹੈ ਮਹਾਰਾਜ ਦੀ ਬਾਣੀ ਨੂੰ ਸਮਝਣਾ ਹੋਵੇ ਨਾ, ਜਦੋਂ ਮਹਾਰਾਜ ਪੂਰੇ ਸਰੂਰ ਚ ਆਉਂਦੇ ਆ, ਪੂਰੇ ਰਸ ਚ ਆਉਂਦੇ, ਫਿਰ ਇੱਕ ਸ਼ਬਦ ਤੋਂ ਤੋਕ ਸ਼ੁਰੂ ਕਰਦੇ ਨੇ, ਅਖੀਰ ਤੱਕ ਬਸ ਉਹਨੂੰ ਹੀ ਵਰਤਦੇ ਜਾਂਦੇ।